ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਲੋ ਹਜ਼ੂਰ ਕਹਿੰਦੇ ਨੇ ਜੇ ਕੋਈ ਇਸ ਹੱਥ ਨਾਲ, ਸੱਜੇ ਜਾਂ ਖੱਬੇ ਹੱਥ ਨਾਲ ਕੋਈ ਕੰਮ ਕਰਦਾ ਹੈ ਤੇ ਉਸੇ ਹੀ ਹੱਥ ਦੇ ਨਾਲ ਉਹਦਾ ਉਹ ਫਲ ਪ੍ਰਾਪਤ ਕਰ ਲੈਂਦੇ। ਕੋਈ ਨਾ ਪਕੜੀਆ ਕਿਸੇ ਥਾਂ, ਕੋਈ ਕਿਸੇ ਥਾਂ ਤੇ ਪਕੜਿਆ ਨਹੀਂ ਜਾਂਦਾ। ਵੀ ਦੱਸਦੇ ਨੇ ਵੀ ਇਹ ਕੋਈ ਸਾਧੂ ਸੀ, ਉਹਦੇ ਨੇੜੇ ਇੱਕ ਸ਼ਾਹੂਕਾਰ ਦਾ ਘਰ ਸੀ ਔਰ ਕਹਿੰਦੇ ਨੇ ਉਹ ਸ਼ਾਹੂਕਾਰ ਦੇ ਘਰ ਇੱਕ ਲੜਕੀ ਪੈਦਾ ਹੋਈ ਤੇ ਉਸ ਲੜਕੀ ਦੇ ਕਿਸੇ ਹੋਰ ਵਿਅਕਤੀ ਨਾਲ ਨਜਾਇਜ਼ ਸੰਬੰਧ ਹੋ ਗਏ ਤੇ ਉਸ ਦੇ ਆਖਰ ਗਰਭ ਠਹਿਰ ਗਿਆ ਤੇ ਮਾਤਾ ਪਿਤਾ ਬੜੇ ਹੈਰਾਨ ਹੋਏ। ਉਹਨਾਂ ਨੇ ਉਸ ਲੜਕੀ ਨੂੰ ਪੁੱਛਿਆ ਵੀ ਦੱਸ ਵੀ ਇਹ ਕਾਰਾ ਕਿਸ ਦਾ ਹੈ। ਉਸ ਨੇ ਡਰਦੀ ਮਾਰੀ ਨੇ ਉਹ ਸਾਧੂ ਦੇ ਵੱਲ ਇਸ਼ਾਰਾ ਕਰ ਦਿੱਤਾ, ਹਾਲਾਂਕਿ ਉਹਦਾ ਇਸ ਕੰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤੇ ਉਹ ਜਦੋਂ ਸਾਧੂ ਵੱਲ ਇਸ਼ਾਰਾ ਕੀਤਾ ਤੇ ਫਿਰ ਉਸ ਵੇਲੇ ਸ਼ਾਹੂਕਾਰ ਨੇ ਆਖਿਆ ਵੀ ਇਸ ਨੇ ਇਹ ਜੋ ਕਰਤੂਤ ਕੀਤੀ ਹੈ ਇਹਦਾ ਫਲ ਇਸ ਨੂੰ ਮਿਲਣਾ ਚਾਹੀਦਾ ਤੇ ਦੱਸਦੇ ਨੇ ਉਸਨੇ ਰਾਜੇ ਪਾਸ ਜਾ ਕੇ ਸ਼ਿਕਾਇਤ ਕੀਤੀ ਤੇ ਫਿਰ ਉਹ ਸਾਧੂ ਦਾ ਹੱਥ ਕੱਟ ਦਿੱਤਾ ਗਿਆ, ਇਹ ਉਹਨੂੰ ਸਜ਼ਾ ਮਿਲੀ। ਇਹ ਕਰ ਕਰੇ ਸੋ ਇਹ ਕਰ ਪਾਏ। ਤੇ ਜਿਹੜਾ ਸਾਧੂ ਸੀ ਉਹ ਸੱਚਾ ਸੀ ਤੇ ਦੱਸਦੇ ਨੇ ਵੀ ਉਹ ਸਾਧੂ ਨੇ ਕੋਈ ਕਰਮ ਵਿਪਾਕ ਨਾਮ ਕੋਈ ਗ੍ਰੰਥ ਪੜ੍ਹਿਆ ਹੋਇਆ। ਪੰਡਿਤ ਸੀ ਉਹਦੇ ਪਾਸੋਂ ਜਾ ਕੇ ਪੁੱਛਿਆ ਬਈ ਮੇਰਾ ਕੋਈ ਕਸੂਰ ਨਹੀਂ ਸੀ ਤੇ ਮੇਰਾ ਹੱਥ ਕਿਉਂ ਕੱਟਿਆ ਗਿਆ? ਤਾਂ ਉਸ ਪੰਡਿਤ ਨੇ ਉਸ ਕਰਮ ਵਿਪਾਕ ਗ੍ਰੰਥ ਦੀ ਗਿਆਤਾ ਨੇ ਉਹਨੂੰ ਜਵਾਬ ਦਿੱਤਾ, ਉਹਦੇ ਪਿਛਲੇ ਜਨਮਾਂ ਦਾ ਲੇਖਾ ਜੋਖਾ ਕਰਕੇ ਦੱਸਿਆ। ਕਹਿਣ ਲੱਗਾ ਭਰਾਵਾ ਤੂੰ ਪਿਛਲੇ ਜਨਮ ਦੇ ਵਿੱਚ ਵੀ ਸਾਧੂ ਸੀ, ਇਹ ਜਿਹੜੀ ਸ਼ਾਹੂਕਾਰ ਦੀ ਲੜਕੀ ਸੀ ਇਹ ਪਿਛਲੇ ਜਨਮ ਦੇ ਵਿੱਚ ਗਊ ਸੀ ਤੇ ਕੋਈ ਕਸਾਈ ਇਸ ਨੂੰ ਪਕੜ ਕੇ ਲਈ ਜਾ ਰਿਹਾ ਸੀ ਤੇ ਇਹ ਤੇਰੇ ਅੱਗੇ ਦੀ ਲੰਘੀ ਤੇ ਮਗਰ ਉਸ ਦੇ ਕਸਾਈ ਲੱਗਿਆ ਹੋਇਆ ਸੀ ਤੇ ਉਸ ਕਸਾਈ ਨੇ ਆ ਕੇ ਤੈਨੂੰ ਪੁੱਛਿਆ ਬਈ ਇੱਧਰ ਗਊ ਜਾਂਦੀ ਤੇ ਨਹੀਂ ਵੇਖੀ ਤੇ ਤੂੰ ਉਸ ਵੇਲੇ ਸੱਜਾ ਹੱਥ ਚੁੱਕ ਕੇ ਇਸ਼ਾਰਾ ਕੀਤਾ ਸੀ ਹਾਂ ਇਸ ਪਾਸੇ ਵੱਲ ਨੂੰ ਗਊ ਗਈ ਹੈ ਤੇ ਉਸ ਕਸਾਈ ਨੇ ਉਸ ਗਊ ਨੂੰ ਪਕੜ ਕੇ ਕਤਲ ਕਰ ਦਿੱਤਾ। ਤੂੰ ਸੱਜੇ ਬਾਂਹ ਦਾ ਇਸ਼ਾਰਾ ਕੀਤਾ ਸੀ ਉਸ ਪਿਛਲੇ ਜਨਮ ਦੇ ਵਿੱਚ ਤੇ ਹੁਣ ਉਹ ਜਿਹੜੀ ਗਊ ਸੀ ਉਹ ਹੁਣ ਸ਼ਾਹੂਕਾਰ ਦੇ ਘਰ ਲੜਕੀ ਪੈਦਾ ਹੋਈ ਤੇ ਤੈਨੂੰ ਫਿਰ ਇਹ ਸਾਧੂ ਦਾ ਜਾਮਾ ਮਿਲਿਆ ਤੇ ਹੁਣ ਇਹਨੇ ਉਹ ਆਪਣਾ ਪਿਛਲਾ ਬਦਲਾ ਚੁਕਾਇਆ। ਇਉਂ ਇਹ ਕਲਯੁਗ ਦਾ ਨਿਆਂ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਹਰ ਜੀਓ ਸੋਈ ਕਰਹਿ ਜੇ ਭਗਤ ਤੇਰੇ ਜਾਚਾ ਹੈ ਇਹੋ ਤੇਰਾ ਬਿਰਦ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਤੇਰਾ ਇਹ ਬਿਰਦ ਹੈ, ਤੇਰਾ ਇਹ ਧਾਰਮਿਕ ਨਿਯਮ ਹੈ ਕਿਹੜਾ? ਹਰ ਜੀ ਉਹ ਸੋਈ ਕਰਹਿ ਜੋ ਭਗਤ ਤੇਰੇ ਜਾਚਾ। ਹੇ ਵਾਹਿਗੁਰੂ ਜੀ, ਤੂੰ ਉਹੀ ਕੁਛ ਕਰਦਾ ਜੋ ਤੇਰੇ ਭਗਤ ਤੇਰੇ ਕੋਲੋਂ ਮੰਗ ਕਰਦੇ ਨੇ, ਜੋ ਤੇਰੇ ਪਿਆਰੇ ਕਹਿੰਦੇ ਨੇ ਨਾ ਵੀ ਇਉਂ ਕਰ ਤੇ ਤੂੰ ਉਵੇਂ ਹੀ ਕਰ ਦਿੰਦਾ। ਬੇਅੰਤ ਐਸੀਆਂ ਉਦਾਹਰਨਾਂ ਸਾਨੂੰ ਗੁਰਬਾਣੀ ਵਿੱਚੋਂ ਇਤਿਹਾਸ ਵਿੱਚੋਂ ਮਿਲਦੀਆਂ ਨੇ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਇਹ ਵਾਹਿਗੁਰੂ ਦਾ ਬਿਰਦ ਹੈ, ਜੋ ਵਾਹਿਗੁਰੂ ਦੇ ਪਿਆਰੇ ਚਾਹੁੰਦੇ ਨੇ ਤੇ ਉਹੀ ਕੁਛ ਵਾਹਿਗੁਰੂ ਪਰਮੇਸ਼ਰ ਨੂੰ ਕਰਨਾ ਪੈਂਦਾ ਹੈ। ਕਰ ਜੋੜ ਨਾਨਕ ਦਾਨ ਮੰਗੈ ਆਪਣਿਆਂ ਸੰਤਾਂ ਦੇਹ ਹਰ ਦਰਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੈਂ ਤੇ ਦੋਵੇਂ ਹੱਥ ਜੋੜ ਕੇ, ਕਰ ਕਹਿੰਦੇ ਨੇ ਹੱਥਾਂ ਨੂੰ, ਮੈਂ ਦੋਵੇਂ ਹੱਥ ਜੋੜ ਕੇ ਤੇਰੇ ਪਾਸੋਂ ਇਹ ਦਾਨ ਮੰਗਦਾ ਹਾਂ। ਕਿਹੜਾ ਦਾਨ? ਆਪਣੇ ਸੰਤਾਂ ਦੇਹ ਹਰ ਦਰਸ। ਹੇ ਵਾਹਿਗੁਰੂ, ਤੂੰ ਆਪਣੇ ਸੰਤਾਂ ਨੂੰ ਦਰਸ਼ਨ ਬਖਸ਼ਿਸ਼ ਕਰ, ਭਾਵ ਤੇਰੇ ਦੀਦਾਰ ਹਰ ਵੇਲੇ ਸਾਨੂੰ ਹੁੰਦੇ ਰਹਿਣ। ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਆਵ ਬੇਗਲ ਕਹਿਣ ਨਾ ਜਾਈ। ਇਹ ਤੇਰੀ ਕਿਰਪਾ ਦੇ ਨਾਲ ਹੀ ਦੀਦਾਰ ਪ੍ਰਾਪਤ ਹੋ ਸਕਦੇ ਹਨ। ਰਾਗ ਆਸਾ ਮਹੱਲਾ ਪੰਜਵਾਂ ਕਰ ਤੇਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਰਾਗ ਆਸਾ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਰ ਤੇਰਵਾਂ ਤੇਰਵੇਂ ਕਰ ਸੁਰਤਾਲ ਦੇ ਵਿੱਚ ਇਹ ਅੱਗੇ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾਚਰਨ ਹੈ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਇਸ ਅਗਲੇ ਸ਼ਬਦ ਵਿੱਚ ਗੁਰਬਾਣੀ ਦੀ, ਗੁਰੂ ਦੇ ਬਚਨਾਂ ਦੀ ਮਹਿਮਾ ਸਤਿਗੁਰੂ ਨੇ ਉਚਾਰਨ ਕੀਤੀ ਹੈ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਹੇ ਸਤਿਗੁਰੂ ਜੀ, ਜਿਹੜੇ ਤੁਹਾਡੇ ਬਚਨ ਨੇ, ਗੁਰਬਾਣੀ ਦੇ ਬਚਨ ਨੇ, ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾ ਵੈਗੋ, ਇਹ ਤੁਹਾਡੇ ਬਚਨ ਬੜੇ ਅਮੋਲਕ ਨੇ। ਨਿਰਗੁਣ ਨਿਸਤਾਰੇ, ਜਿਹੜੇ ਨਿਰਗੁਣ ਆਰੇ ਜੀਵ ਨੇ, ਨਿਸਤਾਰੇ ਇਹ ਉਹਨਾਂ ਦਾ ਉਧਾਰ ਕਰਨ ਵਾਲੇ ਨੇ। ਭਾਵ ਜਿਹੜੇ ਸਤਿਗੁਰੂ ਦੇ ਅਮੋਲਕ ਬਚਨ ਨੇ, ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ, ਇਹ ਬੜੇ ਅਮੋਲਕ ਰਤਨ ਨੇ। ਅਤੇ ਜਿਹੜੇ ਨਿਰਗੁਣ ਆਰੇ ਜੀਵ ਨੇ, ਸਤਿਗੁਰੂ ਦੇ ਬਚਨਾਂ ਨੂੰ ਜੋ ਵੀ ਕਮਾ ਲੈਂਦੇ ਨੇ, ਇਹ ਉਹਦਾ ਉਧਾਰ ਕਰ ਦਿੰਦੇ ਹਨ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹੈ, ਮਹਾਂਬਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ। ਹੇ ਸਤਿਗੁਰੂ ਜੀ, ਮਹਾਂਬਖਾਦੀ, ਜਿਹੜੇ ਮਹਾਂਬਖਾਦੀ ਝਗੜਾਲੂ ਸਨ, ਅਤੇ ਦੁਸ਼ਟ ਅਪਵਾਦੀ, ਜਿਹੜੇ ਦੁਸ਼ਟ ਸੁਭਾਅ ਵਾਲੇ ਸਨ, ਅਤੇ ਅਪਵਾਦੀ, ਜਿਹੜੇ ਬੋਲ ਕਬੋਲ ਕਰਨ ਵਾਲੇ ਸਨ, ਅਤੇ ਪੁਨੀਤ ਸੰਗਾਰੇ, ਉਹ ਵੀ ਆਪ ਜੀ ਦੀ ਸੰਗਤ ਕਰਕੇ ਪੁਨੀਤ ਪਵਿੱਤਰ ਹੋ ਗਏ। ਬਖਾਦੀ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਜਿਹੜੇ ਵਿਸ਼ਿਆਂ ਨੂੰ ਖਾਣ ਵਾਲੇ ਸਨ, ਜਿਹੜੇ ਵਿਸ਼ਿਆਂ ਦੇ ਆਦੀ ਸਨ, ਵਿਸ਼ੇ ਖਾਣ ਵਾਲੇ ਸਨ। ਬਿਖ ਤੋਂ ਮੁਰਾਦ ਵਿਸ਼ਿਆਂ ਦੀ ਵੀ ਹੈ, ਅਤੇ ਬਿਖ ਤੋਂ ਮੁਰਾਦ ਨਸ਼ਿਆਂ ਦੀ ਵੀ ਹੈ, ਕਿਉਂਕਿ ਨਸ਼ੇ ਵੀ ਜ਼ਹਿਰੀ ਹੁੰਦੇ ਨੇ। ਜਿਹੜੇ ਸ਼ਰਾਬੀ ਕਬਾਬੀ ਸਨ, ਅਤੇ ਦੁਸ਼ ਸਨ, ਅਤੇ ਅਪਵਾਦੀ ਦਾ ਅਰਥ ਜਿਹੜੇ ਝਗੜਾਲੂ ਵੀ ਸਨ, ਅਤੇ ਪੁਨੀਤ ਸੰਗਾਰੇ, ਉਹ ਆਪ ਜੀ ਦੀ ਸੰਗਤ ਕਰਕੇ ਉਹ ਵੀ ਪਵਿੱਤਰ ਹੋ ਗਏ। ਜਾਨੋ ਭਵੰਤੇ ਨਰਕ ਪੜੰਤੇ ਤਿਨਕੇ ਕੁੱਲ ਉਧਾਰੇ। ਹੇ ਸਤਿਗੁਰੂ ਜੀ, ਜਿਹੜੇ ਜਨਮਾਂ ਦੇ ਵਿੱਚ ਪਾਉਂਦੇ ਸਨ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਨਰਕ ਪੜਾਂਤੇ, ਤੇ ਪਾਪ ਕਰਮ ਕਰ ਕਰਕੇ ਜਾ ਕੇ ਨਰਕਾਂ ਵਿੱਚ ਪੈਂਦੇ ਸਨ, ਤਿਨਕੇ ਕੁੱਲ ਉਧਾਰੇ। ਤੁਸੀਂ ਮਹਾਰਾਜ ਉਹਨਾਂ ਦੀਆਂ ਕੁੱਲਾਂ ਵੀ ਉਧਾਰ ਦਿੱਤੀਆਂ। ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ। ਹੇ ਸਤਿਗੁਰੂ ਜੀ, ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ, ਤੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਮੰਨਦਾ, ਕੋਈ ਆਦਰ ਨਹੀਂ ਸੀ ਦਿੰਦਾ, ਸੇ ਪ੍ਰਗਟ ਹਰ ਦੁਆਰੇ, ਤੇ ਸੱਚੇ ਪਾਤਸ਼ਾਹ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਪ੍ਰਸਿੱਧ ਹੋ ਗਏ। ਭਾਵ ਜਿਨ੍ਹਾਂ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੋ ਗਈ, ਤੇ ਫਿਰ ਉਹਨਾਂ ਨੂੰ ਲੋਕ ਤੇ ਪ੍ਰਲੋਕ ਵਿੱਚ ਵੀ ਵਡਿਆਈ ਤੇ ਮਾਨ ਸਨਮਾਨ ਪ੍ਰਾਪਤ ਹੋਇਆ। ਕਵਨ ਉਪਮਾ ਦਿਓ ਕਵਨ ਵਡਾਈ, ਨਾਨਕ ਖਿਨ ਖਿਨ ਵਾਰੇ। ਹੇ ਸਤਿਗੁਰੂ ਜੀ, ਮੈਂ ਕਵਨ ਉਪਮਾ ਦਿਉਂ, ਆਪ ਜੀ ਨੂੰ ਵੀ ਕਿਹੜੀ ਉਪਮਾ ਦੇਵਾਂ, ਤੇ ਕਵਨ ਵਡਾਈ ਆਪ ਜੀ ਦੀ ਕਿਹੜੀ ਕਿਹੜੀ ਵਡਿਆਈ ਦੱਸਾਂ। ਭਾਵ ਮੇਰੇ ਕੋਲੇ ਕੋਈ ਜ਼ਬਾਨ ਨਹੀਂ, ਮੇਰੇ ਕੋਲੇ ਕੋਈ ਉਪਮਾ ਵੀ ਨਹੀਂ, ਮੇਰੇ ਕੋਲੇ ਉਹ ਸ਼ਬਦ ਨਹੀਂ ਜਿਸ ਦੀ ਤੁਲਨਾ ਦੇ ਕੇ ਮੈਂ ਤੁਹਾਡੀ ਮਹਿਮਾ ਬਿਆਨ ਕਰ ਸਕਾਂ। ਨਾਨਕ ਖਿਨ ਖਿਨ ਵਾਰੇ, ਤੇ ਮਹਾਰਾਜ ਮੈਂ ਤੇ ਖਿਨ ਖਿਨ ਕਾਲ ਆਪ ਜੀ ਤੋਂ ਬਲਿਹਾਰ ਜਾਂਦਾ ਹਾਂ। ਆਸਾ ਮਹੱਲਾ ਪੰਜਵਾਂ, ਬਾਬਰ ਸੋਏ ਰਹੇ ਰਹਾਓ। ਹੁਣ ਅੱਗੇ ਦੂਸਰੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਪਰਮਾਦੀ ਜੀਵਾਂ ਦੀ ਹਾਲਤ ਬਿਆਨ ਕਰ ਰਹੇ ਨੇ। ਬਾਬਰ ਸੋਏ ਰਹੇ, ਬਾਬਰ ਦਾ ਅਰਥ ਹੈ ਬਾਬਰੇ, ਝੱਲੇ, ਪਾਗਲ, ਤੇ ਕਮਲੇ ਲੋਕ ਬਈ ਉਹ ਸੁੱਤੇ ਪਏ ਨੇ। ਕਿਵੇਂ ਸੁੱਤੇ ਪਏ ਨੇ? ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ। ਇਸ ਝੂਠੀ ਮਾਇਆ ਦੇ ਪਿੱਛੇ ਜਿੰਨੇ ਲੋਕ ਨੇ, ਅਨੇਕਾਂ ਲੋਕ ਸੁੱਤੇ ਪਏ ਨੇ ਮਾਇਆ ਦੇ ਮੋਹ ਦੀ ਨੀਂਦ ਵਿੱਚ, ਬਾਬਰ ਸੋਏ ਰਹੇ। ਕਲਗੀਧਰ ਪਾਤਸ਼ਾਹ ਦੇ ਬੜੇ ਪਿਆਰੇ ਬਚਨ ਨੇ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾਂ ਮੋਹ ਨਿੰਦਰਾ ਮਹਿ, ਕਬੂ ਸੁਚਿਤ ਹੋਇਆ ਜਾਗੋ। ਸਾਡਾ ਮਨ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ ਮਨ ਸੋਇਆ ਮਾਇਆ ਬਿਸਮਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹਿ। ਸਾਡਾ ਮਨ ਮਾਇਆ ਦੇ ਵਿਸਮਾਦ ਰੰਗ ਦੇ ਵਿੱਚ ਸੁੱਤਾ ਪਿਆ ਹੈ, ਜਿਵੇਂ ਕੋਈ ਸ਼ਰਾਬ ਪੀ ਕੇ ਕੋਈ ਨਸ਼ੀਲੀ ਚੀਜ਼ ਖਾ ਕੇ ਬੇਹੋਸ਼ ਹੋ ਕੇ ਸੁੱਤਾ ਪਿਆ ਹੁੰਦਾ ਨਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਦੁਨੀਆਂ ਦੇ ਕਮਲੇ ਲੋਕ ਨੇ ਵੀ ਜਿਹੜੇ ਮੋਹ ਮਾਇਆ ਦੀ ਨੀਂਦ ਵਿੱਚ, ਅਗਿਆਨਤਾ ਦੀ ਜਹਾਲਤ ਦੀ ਨੀਂਦ ਵਿੱਚ ਸੁੱਤੇ ਪਏ ਨੇ, ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹੈ। ਮੋਹ ਕਟੰਬ ਬਿਖੈ ਰਸ ਮਾਥੇ ਮਿਥਿਆ ਗਹਿਨ ਗਹੇ, ਵੀ ਉਹ ਕਿਵੇਂ ਸੁੱਤੇ ਪਏ ਨੇ। ਮੋਹ ਕੁਟੰਬ ਪਰਿਵਾਰ ਦੇ ਮੋਹ ਦੇ ਵਿੱਚ ਤੇ ਬਿਖੈ ਰਸ ਮਾਤੇ ਵਿਸ਼ਿਆਂ ਦੇ ਰਸ ਵਿੱਚ ਮਸਤ ਹੋਏ ਪਏ ਨੇ। ਸ਼ਬਦ ਸਪਰਸ ਰੂਪ ਰਸ ਗੰਧ ਇਹ ਪੰਜ ਵਿਸ਼ੇ ਨੇ। ਪਰਿਵਾਰ ਦੇ ਮੋਹ ਤੇ ਵਿਸ਼ਿਆਂ ਦੇ ਰਸ ਵਿੱਚ ਸਾਰੇ ਮਸਤ ਹੋਏ ਪਏ ਨੇ। ਮਿਥਿਆ ਗਹਿਨ ਗਹੇ, ਹਜ਼ੂਰ ਕਹਿੰਦੇ ਨੇ ਮਿਥਿਆ ਦਾ ਅਰਥ ਵੀ ਜਿਹੜੀਆਂ ਝੂਠੀ ਗਹਿਨ ਪਕੜ ਹੈ, ਝੂਠੀਆਂ ਪਕੜਾਂ ਨੇ ਗਹੇ, ਉਹਨਾਂ ਵਿੱਚ ਸਾਰੇ ਗ੍ਰਸੇ ਪਏ ਨੇ। ਐਵੇਂ ਝੂਠੀਆਂ ਮੇਰਾਂ ਤੀਰਾਂ ਦੇ ਵਿੱਚ ਫਸੇ ਹੋਏ ਨੇ। ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਾਂ ਨੇ ਮੁਖ ਸਤ ਕਹੇ। ਹਜ਼ੂਰ ਕਹਿੰਦੇ ਨੇ ਮਿਥਨ ਮਨੋਰਥ ਵੀ ਜਿਹੜੇ ਝੂਠੇ ਮਨ ਦੇ ਸੰਕਲਪ ਨੇ, ਹਵਾਈ ਕਿਲੇ ਨੇ, ਖਿਆਲੀ ਪਲਾਉ ਨੇ, ਤੇ ਸੁਪਨ ਆਨੰਦ ਉਲਾਸ ਵੀ ਜਿਹੜੇ ਸੁਪਨੇ ਦੇ ਆਨੰਦ ਤੇ ਉਲਾਸ ਚਾਓ ਤੇ ਉਮਾਹ ਹੁੰਦੇ ਨੇ, ਇਸੇ ਤਰ੍ਹਾਂ ਸੰਸਾਰ ਦੀ ਹਾਲਤ ਹੈ। ਜਾਂ ਇਉਂ ਵੀ ਇਹਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਬਈ ਜਿਹੜੇ ਮਿਥਨ ਮਨੋਰਥ, ਜਿਹੜੇ ਝੂਠੇ ਮਨੋਰਥ ਨੇ, ਝੂਠੇ ਮਨ ਦੇ ਸੰਕਲਪ ਨੇ, ਅਤੇ ਜਿਹੜੇ ਵਿਸ਼ਿਆਂ ਦੇ ਆਨੰਦ ਨੇ, ਅਤੇ ਜਿਹੜੇ ਹੋਰ ਕੋਈ ਦੁਨੀਆਂ ਦੇ ਉਲਾਸ ਚਾਓ ਅਤੇ ਉਮਾਹ ਨੇ, ਇਹ ਹੈ ਤੇ ਸੁਪਨੇ ਵਾਂਗ ਝੂਠੇ। ਮਾਂ ਨੇ ਮੁੱਖ ਸਤ ਕਹੇ, ਪਰ ਇਹ ਜਿਹੜਾ ਮਨੁੱਖ ਹੈ ਮਨ ਕਰਕੇ ਵੀ ਅਤੇ ਮੁੱਖ ਕਰਕੇ ਵੀ ਉਹਨਾਂ ਨੂੰ ਸੱਚੇ ਆਖ ਰਿਹਾ ਹੈ। ਹੈ ਤੇ ਦੁਨੀਆਂ ਦੇ ਵਿਸ਼ਿਆਂ ਦੇ ਮਾਇਆ ਦੇ ਆਨੰਦ ਤੇ ਉਲਾਸ ਚਾਓ ਸਾਰੇ ਸੁਪਨੇ ਵਾਂਗ ਝੂਠੇ ਨੇ, ਜਾਂ ਮਨੋਰਾਜ ਵਾਂਗ ਸਾਰੇ ਝੂਠੇ ਨੇ, ਪਰ ਅਸੀਂ ਮਨ ਕਰਕੇ ਮੁੱਖ ਕਰਕੇ ਸੱਚ ਇਹਨਾਂ ਨੂੰ ਆਖ ਰਹੇ ਹਾਂ। ਤੇ ਦੱਸਦੇ ਨੇ ਕੁਛ ਬੀੜਾਂ ਦੇ ਵਿੱਚ ਇਹ ਜਿਹੜਾ ਮਾਂ ਨੇ ਮੁੱਖ ਪਾਠ ਹੈ ਇਹ ਇਕੱਠਾ ਵੀ ਛਪਿਆ ਹੋਇਆ, ਪਰ ਮਹਾਂਪੁਰਖ ਇੱਕ ਵਿਚਾਰ ਦੱਸਦੇ ਸਨ ਵੀ ਜਿੱਥੇ ਮਾਨ ਨੰਨੇ ਨੂੰ ਸਿਹਾਰੀ ਹੋਵੇ ਤੇ ਉੱਥੇ ਪਾਠ ਮਾਂ ਨੇ ਮੁੱਖ ਵੱਖ ਵੱਖ ਹੁੰਦਾ ਹੈ, ਤੇ ਜੇ ਨੰਨੇ ਨੂੰ ਸਿਹਾਰੀ ਨਾ ਹੋਵੇ ਫਿਰ ਮਨਮੁੱਖ ਇਕੱਠਾ ਹੀ ਹੁੰਦਾ। ਪਰ ਇੱਥੇ ਸਿਹਾਰੀ ਲੱਗੀ ਹੋਣ ਕਰਕੇ ਵੀ ਇਹਦਾ ਅਰਥ ਹੀ ਬਣੇਗਾ ਮਨ ਕਰਕੇ ਵੀ ਤੇ ਮੁੱਖ ਕਰਕੇ ਵੀ ਸਤ ਕਹੇ। ਇਹ ਜਿਹੜੇ ਵਿਸ਼ਿਆਂ ਦੇ ਆਨੰਦ ਨੇ ਤੇ ਮਾਇਆ ਦੇ ਚਾਓ ਤੇ ਉਮਾਹ ਨੇ, ਹੈ ਤੇ ਸੁਪਨੇ ਵਾਂਗੂ ਝੂਠੇ ਤੇ ਮਨੋਰਾਜ ਵਾਂਗੂ ਸਾਰੇ ਝੂਠੇ ਨੇ, ਪਰ ਇਹ ਮਨ ਕਰਕੇ ਤੇ ਮੋਹ ਕਰਕੇ ਇਹਨਾਂ ਨੂੰ ਸੱਚੇ ਆਖ ਰਹੇ ਨੇ। ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾਹ ਲਹੇ, ਤੇ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦਾ ਨਾਮ ਅੰਮ੍ਰਿਤ ਵਰਗਾ ਅਮੋਲਕ ਪਦਾਰਥ ਹੈ, ਇਹ ਵੀ ਸਾਡੇ ਨਾਲ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ, ਤਿਲ ਮਰਮ ਨਾ ਲਹੇ, ਪਰ ਸਾਨੂੰ ਉਹਦਾ ਇੱਕ ਤਿਲ ਜਿੰਨਾ ਵੀ ਭੇਤ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਸਾਡੇ ਅੰਦਰ ਹੀ ਸਭ ਕੁਝ ਹੈ। ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਵਨਾਸੀ, ਪਰਮੇਸ਼ਰ ਦਾ ਨਾਮ ਵੀ ਸਾਡੇ ਅੰਦਰ ਹੈ ਤੇ ਵਾਹਿਗੁਰੂ ਆਪ ਵੀ ਸਾਡੇ ਅੰਦਰ ਵਸ ਰਿਹਾ ਹੈ, ਪਰ ਸਾਨੂੰ ਉਹਦੇ ਬਾਰੇ ਭੋਰਾ ਵੀ ਭੇਤ ਨਹੀਂ ਲੱਗਦਾ। ਅੰਮ੍ਰਿਤ ਨਾਮ ਪਦਾਰਥ ਸੰਗੇ, ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਪਦਾਰਥ ਹਮੇਸ਼ਾ ਸਾਡੇ ਨਾਲ ਵਸ ਰਿਹਾ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਪਰਮ ਭੁਲਾਇਆ, ਤਿਲ ਮਰਮ ਨਾ ਲਹੇ, ਪਰ ਤਿਲ ਜਿੰਨਾ ਵੀ ਰਤਾ ਪਰ ਵੀ ਅਸੀਂ ਉਹਦਾ ਭੇਤ ਨਹੀਂ ਜਾਣਦੇ। ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸ਼ਰਨ ਆਹੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਨ੍ਹਾਂ ਗੁਰਮੁਖਾਂ ਨੂੰ ਤੁਸਾਂ ਸਤਸੰਗਤ ਦੇ ਵਿੱਚ ਰੱਖਿਆ ਹੈ, ਭਾਵ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਗਏ ਨੇ, ਨਾਨਕ ਸ਼ਰਨ ਆਹੇ, ਤੇ ਅਸੀਂ ਵੀ ਉਹਨਾਂ ਦੀ ਸ਼ਰਨ ਵਿੱਚ ਆਹੇ ਦਾ ਅਰਥ ਚਾਹ ਕੇ ਉਹਨਾਂ ਦੀ ਸ਼ਰਨ ਵਿੱਚ ਪਏ ਹਾਂ, ਭਾਵ ਜਿਹੜੇ ਸਤਸੰਗਤ ਵਿੱਚ ਆ ਜਾਂਦੇ ਨੇ ਤੇ ਫਿਰ ਉਹ ਉਹਨਾਂ ਨੂੰ ਅੰਮ੍ਰਿਤ ਰੂਪ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਗਈ ਉਹਨਾਂ ਦਾ ਜੀਵਨ ਸਫਲ ਹੋ ਗਿਆ। ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਅਸੀਂ ਵੀ ਐਸੇ ਸਤਪੁਰਸ਼ਾਂ ਦੀ ਸ਼ਰਨ ਵਿੱਚ ਪਏ ਹਾਂ। ਆਸਾ ਮਹੱਲਾ ਪੰਜਵਾਂ ਤੇ ਪਦੇ ਓਹਾ ਪ੍ਰੇਮ ਪਿਰੇ ਰਹਾਉ। ਅੱਗੇ ਆਸਾ ਰਾਗ ਵਿੱਚ ਫਿਰ ਪੰਜਵੀਂ ਪਾਤਸ਼ਾਹ ਤੇ ਪਦੇ ਦਾ ਅਰਥ ਵੀ ਤਿੰਨ ਤਿੰਨ ਪਦਿਆਂ ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਨੇ। ਲਓ ਜਿਹੜੀ ਪਹਿਲੀ ਪੰਕਤੀ ਹੈ ਬਹੁਤ ਛੋਟੀ ਪੰਕਤੀ ਹੈ ਤੇ ਹੈ ਵੀ ਇਹ ਕੇਂਦਰੀ ਭਾਵ ਵਾਲੀ, ਓਹਾ ਪ੍ਰੇਮ ਪਿਰੀ। ਹਜ਼ੂਰ ਕਹਿੰਦੇ ਨੇ ਵੀ ਸਾਨੂੰ ਤੇ ਉਸ ਪਿਰੀ ਪਤੀ ਪਰਮੇਸ਼ਰ ਦਾ ਪ੍ਰੇਮ ਚਾਹੀਦਾ, ਅਸੀਂ ਉਸ ਵਾਹਿਗੁਰੂ ਦੇ ਪ੍ਰੇਮ ਦੇ ਅਧਿਕਾਰੀ ਹਾਂ। ਪਰ ਇੱਕ ਗੱਲ ਯਾਦ ਰੱਖੋ, ਸਤਿਗੁਰੂ ਨੇ ਇਹ ਵੀ ਲਿਖਿਆ ਹੈ, ਇਹ ਪੈਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ। ਕਿਸੇ ਕਵੀ ਨੇ ਵੀ ਬੜੀ ਸੁੰਦਰ ਗੱਲ ਆਖੀ ਹੈ, ਪ੍ਰੇਮ ਨਾ ਵਾੜੀ ਉਪਜਦਾ ਪ੍ਰੇਮ ਨਾ ਹਾਟ ਬਿਕਾਏ, ਰਾਣਾ ਰਾਜਾ ਜੋ ਚਾਹੇ ਸਿਰ ਦੀ ਜੈ ਪ੍ਰੇਮ ਲੈ ਜਾਏ। ਪ੍ਰੇਮ ਲੈਣਾ ਹੋਵੇ ਸਿਰ ਦੇਣਾ ਪੈਂਦਾ। ਜਦ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀ ਜੈ ਕਾਣ ਨਾ ਕੀਜੈ। ਹਜ਼ੂਰ ਕਹਿੰਦੇ ਓਹਾ ਪ੍ਰੇਮ ਪਿਰੀ, ਸਾਨੂੰ ਤੇ ਉਸ ਪਿਰੀ ਪਤੀ ਦਾ ਪ੍ਰੇਮ ਹੀ ਸਿਖਾਉਂਦਾ ਹੈ, ਸਾਨੂੰ ਤੇ ਪ੍ਰੇਮ ਹੀ ਪਾਉਂਦਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਕਣਕ ਮਾਣਕ ਗਜ ਮੋਤੀਆਂ ਲਾਲਨ ਨਹ ਨਾਹ ਨਹੀ। ਜੇ ਕੋਈ ਪਰਮੇਸ਼ਰ ਦੇ ਪਿਆਰਿਆਂ ਨੂੰ ਆਖੇ ਲੋ ਤੁਹਾਨੂੰ ਅਸੀਂ ਸੋਨਾ ਦਿੰਦੇ ਹਾਂ, ਮਾਣਕ ਸੁੱਚੇ ਮੋਤੀ ਭੇਟ ਕਰਦੇ ਹਾਂ, ਤੇ ਗਜ ਮੋਤੀਆਂ ਵੀ ਜਿਹੜੇ ਹਾਥੀ ਦੇ ਸਿਰ ਵਿੱਚ ਪੈਦਾ ਹੋਣ ਵਾਲੇ ਮੋਤੀ ਬੜੇ ਕੀਮਤੀ ਮੰਨੇ ਨੇ, ਉਹ ਤੁਹਾਨੂੰ ਦਿੰਦੇ ਹਾਂ, ਤੇ ਲਾਲਨ ਤੇ ਤੁਹਾਨੂੰ ਅਸੀਂ ਬੜੇ ਕੀਮਤੀ ਲਾਲ ਹੀਰੇ ਰਤਨ ਲਿਆ ਕੇ ਦਿੰਦੇ ਹਾਂ, ਪਰ ਤੁਸੀਂ ਵਾਹਿਗੁਰੂ ਦੇ ਪ੍ਰੇਮ ਨੂੰ ਛੱਡ ਦਿਓ। ਤੇ ਉਹ ਅੱਗੋਂ ਕੀ ਕਹਿਣਗੇ, ਨਹ ਨਾਹ ਨਹੀਂ। ਕਹਿੰਦੇ ਭਾਈ ਇਹਨਾਂ ਚੀਜ਼ਾਂ ਦੀ ਨਾ ਸਾਨੂੰ ਪਹਿਲਾਂ ਕੋਈ ਇੱਛਾ ਸੀ ਤੇ ਨਾ ਹੁਣ ਸਾਨੂੰ ਕੋਈ ਇੱਛਾ ਹੈ, ਤੇ ਨਹੀਂ ਅੱਗੇ ਲਈ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਕੋਈ ਇੱਛਾ ਨਹੀਂ ਹੋਵੇਗੀ। ਜਿਨ ਸ਼ਰਧਾ ਰਾਮ ਨਾਮ ਲੱਗੀ, ਤੈਨ ਦੂਜਾ ਚੇਤਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੇ ਅਵਰ ਨਾ ਪਾਇਆ ਰਾਮ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਨਾ ਉਹ ਸੋਨੇ ਨਾਲ ਸਨੇਹ ਕਰਦੇ ਨੇ, ਨਾ ਸੁੱਚੇ ਮੋਤੀਆਂ ਨਾਲ, ਨਾ ਗਜ ਮੋਤੀਆਂ ਨਾਲ, ਤੇ ਨਾ ਹੀ ਹੋਰ ਹੀਰੇ ਲਾਲਾਂ ਦੇ ਨਾਲ। ਉਹਨਾਂ ਦੇ ਮੂੰਹੋਂ ਹਰ ਵੇਲੇ ਨਾ ਹੀ ਨਿਕਲਦੀ ਆ ਵੀ ਸਾਨੂੰ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ। ਰਾਜਨ ਭਾਗਨ ਹੁਕਮ ਨਾ ਸਾਧਨ, ਕਿਸ਼ ਕਿਸ਼ ਨਾ ਚਾਹੇ। ਲੋ ਹਜ਼ੂਰ ਕਹਿੰਦੇ ਨੇ ਰਾਜਨ ਭਾਗਨ ਹੁਕਮਨ ਸਾਧਨ, ਇਹ ਬਹੁ ਵਚਨ ਹੈ। ਜੇ ਉਹਨਾਂ ਨੂੰ ਆਖੇ ਲਓ ਤੁਹਾਨੂੰ ਰਾਜ ਦੇ ਦਿੰਦੇ ਹਾਂ, ਉਹ ਕਹਿੰਦੇ ਨਹੀਂ ਸਾਨੂੰ ਰਾਜ ਦੀ ਵੀ ਇੱਛਾ ਨਹੀਂ, ਵੀ ਲਓ ਤੁਹਾਨੂੰ ਭਾਗ ਦੇ ਦਿੰਦੇ ਹਾਂ, ਤੇ ਉਹ ਕਹਿੰਦੇ ਸਾਨੂੰ ਭਾਗ ਦੀ ਵੀ ਇੱਛਾ ਨਹੀਂ। ਤੇ ਜੇ ਉਹਨਾਂ ਨੂੰ ਆਖੇ ਲਓ ਤੁਹਾਨੂੰ ਅਸੀਂ ਹਕੂਮਤ ਦੇ ਦਿੰਦੇ ਹਾਂ, ਤੁਸੀਂ ਆਪਣਾ ਹੁਕਮ ਚਲਾਓ, ਉਹ ਕਹਿੰਦੇ ਨਹੀਂ ਸਾਨੂੰ ਹੁਕਮ ਕਰਨ ਦੀ ਵੀ ਕੋਈ ਇੱਛਾ ਨਹੀਂ। ਤੇ ਸਾਧਨ ਜੇ ਕੋਈ ਉਹਨਾਂ ਨੂੰ ਪਦਾਰਥਾਂ ਦੇ ਸਵਾਦ ਲਿਆ ਕੇ ਦੇਵੇ, ਲਾਲਚ ਦੇਵੇ, ਲਓ ਮੈਂ ਤੁਹਾਨੂੰ ਆ ਤੁਹਾਨੂੰ ਪਦਾਰਥ ਲਿਆ ਕੇ ਦੇਣਾ, ਤੁਸੀਂ ਇਹ ਛਕੋ, ਕਿਸ਼ ਕਿਸ਼ ਨਾ ਚਾਹੀ, ਤੇ ਉਹਨਾਂ ਨੂੰ ਕਿਸੇ ਵੀ ਵਸਤੂ ਦੀ ਕਿਸ਼ ਕਿਸ਼ ਦਾ ਅਰਥ ਵੀ ਰਤਾ ਪਰ ਵੀ ਇੱਛਾ ਨਹੀਂ ਹੁੰਦੀ। ਇਹ ਵਾਹਿਗੁਰੂ ਦੇ ਪਿਆਰਿਆਂ ਦੀ ਅਵਸਥਾ ਹੁੰਦੀ ਹੈ, ਨਾ ਰਾਜ ਦੀ ਇੱਛਾ, ਨਾ ਭਾਗ ਦੀ ਇੱਛਾ, ਨਾ ਹੁਕਮ ਦੀ ਇੱਛਾ, ਨਾ ਕੋਈ ਪਦਾਰਥਾਂ ਦੇ ਸਵਾਦਾਂ ਦੀ ਇੱਛਾ, ਕਿਸ਼ ਕਿਸ਼ ਨਾ ਚਾਹੀ, ਕਿਸ਼ ਕਿਸ਼ ਦਾ ਅਰਥ ਵੀ ਕੁਝ ਕੁਝ, ਭਾਵ ਰਤਾ ਪਰ ਵੀ ਨਾ ਚਾਹੀ, ਉਹਨਾਂ ਦੇ ਮਨ ਦੇ ਵਿੱਚ ਕੋਈ ਚਾਹਨਾ ਨਹੀਂ ਹੁੰਦੀ। ਚਰਨਨ ਸਰਨਨ ਸੰਤਨ ਬੰਧਨ, ਸੁਖੋ ਸੁਖ ਪਾਹੀ। ਲੋ ਹਜ਼ੂਰ ਕਹਿੰਦੇ ਨੇ ਸਾਡੀ ਤੇ ਇੱਕੋ ਹੀ ਤਮੰਨਾ ਹੈ, ਚਰਨਨ ਸ਼ਰਨਨ ਸੰਤਨ ਬੰਧਨ, ਵੀ ਅਸੀਂ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ ਉਹਨਾਂ ਦੀ ਚਰਨ ਸ਼ਰਨ ਵਿੱਚ ਪਏ ਰਹੀਏ ਤੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਵੀ ਕਰੀਏ। ਸੁਖੋ ਸੁਖ ਪਾਹੀ, ਵੀ ਇਹਦੇ ਵਿੱਚ ਹੀ ਸਾਰਿਆਂ ਦੇ ਸਾਰੇ ਸੁੱਖਾਂ ਵਿੱਚੋਂ ਵੱਡਾ ਸੁੱਖ ਅਸੀਂ ਪ੍ਰਾਪਤ ਕਰਦੇ ਹਾਂ, ਭਾਵ ਜਿਹੜਾ ਸੁੱਖ ਸੋਨਾ ਚਾਂਦੀ ਸੁੱਚੇ ਮੋਤੀ ਹੀਰੇ ਲਾਲ ਨਹੀਂ ਦੇ ਸਕਦੇ, ਜਿਹੜਾ ਸੁਖ ਰਾਜ ਭਾਗ ਹੁਕਮ ਤੇ ਵਿਸ਼ਿਆਂ ਦੇ ਸਵਾਦਾਂ ਵਿੱਚੋਂ ਨਹੀਂ ਲੱਭ ਸਕਦਾ। ਸਤਿਗੁਰੂ ਕਹਿੰਦੇ ਨੇ ਮਹਾਂਪੁਰਖਾਂ ਦੇ ਚਰਨਾਂ ਦੀ ਸ਼ਰਨ ਤੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕੇ ਜਿਹੜਾ ਸੁਖ ਸਾਨੂੰ ਪ੍ਰਾਪਤ ਹੁੰਦਾ ਹੈ ਨਾ, ਉਹ ਹੋਰ ਕਿਧਰੇ ਵੀ ਨਹੀਂ ਸਾਨੂੰ ਪ੍ਰਾਪਤ ਹੋ ਸਕਦਾ। ਨਾਨਕ ਤਪਤ ਹਰੇ ਮਿਲੇ ਪ੍ਰੇਮ ਪਿਰੇ, ਕਿਉਂ? ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਮਿਲੇ ਪ੍ਰੇਮ ਪਿਰੀ, ਸਾਨੂੰ ਪਿਰੀ ਪਤੀ ਪਰਮੇਸ਼ਰ ਦਾ ਪ੍ਰੇਮ ਮਿਲ ਗਿਆ ਹੈ, ਕਿਉਂਕਿ ਮਹਾਂਪੁਰਖਾਂ ਦੇ ਸੰਗਤ ਵਿੱਚੋਂ ਇਹ ਪ੍ਰੇਮ ਪ੍ਰਾਪਤ ਹੁੰਦਾ ਹੈ। ਭਗਤ ਰਵਿਦਾਸ ਜੀ ਨੇ ਬਹੁਤ ਸੁੰਦਰ ਲਿਖਿਆ ਹੈ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਈ ਤੇਰੀ। ਸਾਧ ਸੰਗਤ ਤੋਂ ਬਿਨਾਂ, ਮਹਾਂਪੁਰਖਾਂ ਦੀ ਸੰਗਤ ਤੋਂ ਬਿਨਾਂ ਪ੍ਰੇਮ ਨਹੀਂ ਜਾਗਦਾ, ਲਾਗ ਨਹੀਂ ਲੱਗਦੀ, ਤੇ ਉਦੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ, ਸਾਨੂੰ ਇਸ ਪਿਰੀ ਪਤੀ ਪਰਮੇਸ਼ਰ ਦਾ ਪ੍ਰੇਮ ਮਿਲਿਆ ਮਹਾਂਪੁਰਖਾਂ ਦੀ ਸੰਗਤ ਵਿੱਚੋਂ। ਨਾਨਕ ਤਪਤ ਹਰੀ, ਤੇ ਸਾਡੇ ਮਨ ਦੇ ਵਿੱਚੋਂ ਤਪਸ਼ ਵੀ ਦੂਰ ਹੋ ਗਈ ਹੈ, ਤੇ ਤਪਸ਼ ਵੀ ਦੂਰ ਨਹੀਂ ਹੋਈ, ਮਿਲੇ ਪ੍ਰੇਮ ਪਿਰੀ, ਸਾਨੂੰ ਇਸ ਪਿਰੀ ਪਤੀ ਪਰਮੇਸ਼ਰ ਦਾ ਪ੍ਰੇਮ ਉਪਲਬਧ ਹੋਇਆ ਹੈ। ਆਸਾ ਮਹੱਲਾ ਪੰਜਵਾਂ, ਗੁਰਹਿ ਦਿਖਾਇਓ ਲੋਏ ਨਾ ਰਹਾਓ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਮਿਹਰ ਦਾ ਸਦਕਾ ਜੋ ਪ੍ਰਾਪਤੀ ਹੋਈ ਉਹਦਾ ਜ਼ਿਕਰ ਕਰਦੇ ਹਨ। ਗੁਰਹਿ ਦਿਖਾਇਓ ਲੋਏ ਨਾ, ਬਈ ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ। ਲੋਇਨਾ ਦਾ ਅਰਥ ਹੈ ਵੀ ਨੇਤਰ, ਵੀ ਸਾਨੂੰ ਇਹਨਾਂ ਨੇਤਰਾਂ ਦੇ ਨਾਲ ਸਤਿਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ ਨੇ, ਕਿਉਂਕਿ ਦਰਸ਼ਨ ਕੋ ਲੋਚੈ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ। ਚਾਹੁੰਦਾ ਤੇ ਹਰ ਕੋਈ ਆ ਮੈਨੂੰ ਦਰਸ਼ਨ ਹੋ ਜਾਣ, ਪਰ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੇ ਦੀਦਾਰ ਹੁੰਦੇ ਹਨ। ਰਹਾਓ ਵਿਸਰਾਮ ਦੇ ਕੇ ਹੁਣ ਸਤਿਗੁਰੂ ਦੱਸਦੇ ਨੇ ਵੀ ਕਿੱਥੇ ਕਿੱਥੇ ਵਾਹਿਗੁਰੂ ਦੇ ਦਰਸ਼ਨ ਹੋ ਰਹੇ ਨੇ। ਈਤਾ ਹੈ ਉਤਾ ਹੈ ਘੱਟ 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 ਘੱਟ, ਤੂੰ ਹੀ ਮੋਹੇ ਨਾ। ਹੁਣ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖ ਰਹੇ ਨੇ, ਮੋਹੇ ਨਾ, ਐ ਮੋਹਨ ਸਰੂਪ ਵਾਹਿਗੁਰੂ ਪਰਮੇਸ਼ਰ, ਈਤਾ ਹੈ ਉਤਾ ਹੈ, ਵੀ ਇਸ ਲੋਕ ਵਿੱਚ ਵੀ, ਉਤਾ ਪਰਲੋਕ ਵਿੱਚ ਵੀ, ਤੇ ਘੱਟ 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 ਘੱਟ, ਵੀ ਜਿੰਨੇ ਵੀ ਜੀਵ ਨੇ ਚਾਰ ਖਾਣੀਆਂ ਦੇ ਉਹਨਾਂ ਦੇ ਵਿੱਚ ਵੀ, ਤੇ ਚਾਰ ਬਾਣੀਆਂ ਦੇ ਵਿੱਚ ਵੀ, ਤੇ ਬਾਕੀ ਚਾਰੇ ਯੁਗਾਂ ਦੇ ਵਿੱਚ ਵੀ, ਮਨ ਵਿੱਚ ਵੀ, ਬਾਣੀ ਵਿੱਚ ਵੀ, ਸਰੀਰ ਵਿੱਚ ਵੀ, ਤੇ ਰੋਮ ਰੋਮ ਦੇ ਵਿੱਚ ਵੀ, ਤੂੰ ਹੀ ਮੋਹਨ ਆ, ਹੇ ਮੋਹਨ ਪਰਮੇਸ਼ਰ, ਤੂੰ ਹੀ ਸਾਨੂੰ ਤੇ ਨਜ਼ਰ ਆ ਰਿਹਾ ਹੈ। ਕਾਰਨ ਕਰਨਾ ਧਾਰਨ ਧਰਨਾ, ਏਕੈ ਸੋਹੇ ਨਾ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਤੂੰ ਬੜਾ ਸੋਹਣਾ, ਕਾਰਨ ਕਰਨਾ ਤੇ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਭਾਵ ਜਿੰਨੇ ਵੀ ਦੁਨੀਆਂ ਦੇ ਵਿੱਚ ਕਾਰਨ ਮੰਨੇ ਜਾਂਦੇ ਨੇ, ਜਿਵੇਂ ਸ੍ਰਿਸ਼ਟੀ ਰਚਨਾ ਦਾ ਕਾਰਨ ਪੰਜ ਤੱਤ ਮੰਨੇ ਗਏ ਨੇ, ਅਪ ਤੇਜ ਵਾਏ ਪ੍ਰਿਥਵੀ ਆਕਾਸ਼ਾ, ਇਹਨਾਂ ਨੂੰ ਵੀ ਤੂੰ ਹੀ ਬਣਾਉਣ ਵਾਲਾ, ਧਰਤੀ ਨੂੰ, ਹਵਾ ਨੂੰ, ਅੱਗ ਨੂੰ, ਸਭ ਨੂੰ ਤੂੰ ਪੈਦਾ ਕਰਨ ਵਾਲਾ। ਕਾਰਨ ਕਰਨਾ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਤੇ ਧਾਰਨ ਧਰਨਾ ਤੇ ਸਭ ਨੂੰ ਧਾਰਨ ਧਰਨਾ, ਸਾਰੀ ਧਾਰਨਾ ਨੂੰ ਧਰਨਾ, ਆਸਰਾ ਦੇਣ ਵਾਲਾ ਵੀ ਤੂੰ ਹੈ। ਏਕੈ ਏਕੈ ਸੋਹਣਾ, ਹੇ ਵਾਹਿਗੁਰੂ ਤੂੰ ਇੱਕੋ ਇੱਕ ਸੋਹਣਾ, ਬੜਾ, ਬਈ ਸੋਹਣਾ ਦਾ ਅਰਥ ਵੀ ਸੁਭਾਏ ਮਨ ਹੋ ਰਿਹਾ ਹੈ, ਬੜਾ ਸਾਰਿਆਂ ਦੇ ਮਨ ਨੂੰ ਜਚ ਰਿਹਾ ਹੈ। ਸੰਤਨ ਪਰਸਨ ਬਲਿਹਾਰੀ ਦਰਸ਼ਨ, ਨਾਨਕ ਸੁਖ ਸੁਖ ਸੋਏ ਨਾ। ਹਜ਼ੂਰ ਕਹਿੰਦੇ ਨੇ ਸੰਤਨ ਪਰਸਨ, ਅਸੀਂ ਸੰਤਾਂ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕਰਨ ਦੇ ਲਈ ਤਿਆਰ ਹਾਂ। ਬਲਿਹਾਰੀ ਦਰਸ਼ਨ, ਤੇ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਬਲਿਹਾਰ ਜਾਂਦੇ ਹਾਂ। ਨਾਨਕ ਸੁਖ ਸੁਖ ਸੋਏ ਨਾ, ਹਜ਼ੂਰ ਕਹਿੰਦੇ ਨੇ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਅਸੀਂ ਜਿਹੜਾ ਸੁਖਾਂ ਵਿੱਚੋਂ ਵੱਡਾ ਸੁਖ ਹੈ ਆਤਮਕ ਸੁਖ, ਉਹਦੇ ਵਿੱਚ ਸੋਇਨਾ ਦਾ ਅਰਥ ਅਸੀਂ ਸੌਂਦੇ ਹਾਂ, ਬਰਾਜਦੇ ਹਾਂ। ਇਹਦਾ ਮਤਲਬ ਵੀ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਸ਼ੋਅ ਤੇ ਅਸੀਂ ਦਰਸ਼ਨਾਂ ਤੋਂ ਸਦਕੇ ਜਾਂਦੇ ਹਾਂ, ਵੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਵੀ ਸਾਰੇ ਸੁੱਖਾਂ ਵਿੱਚੋਂ ਜਿਹੜਾ ਵੱਡਾ ਸੁੱਖ ਆਤਮਕ ਸੁੱਖ ਹੈ ਉਹਦੇ ਵਿੱਚ ਅਸੀਂ ਸੌਂਦੇ ਹਾਂ, ਬਰਾਜਦੇ ਹਾਂ, ਅਸੀਂ ਇਸ ਕਰਕੇ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਆਸਾ ਮਹੱਲਾ ਪੰਜਵਾਂ, ਹਰ ਹਰ ਨਾਮ ਅਮੋਲਾ, ਉਹ ਸਹਿਜ ਸੁਹੇਲਾ ਰਹਾਉ। ਹੁਣ ਆਸਾ ਰਾਗ ਵਿੱਚ ਹਜ਼ੂਰ ਨਾਮ ਦੀ ਮਹਿਮਾ ਕਰਦੇ ਹਨ। ਹਰ ਹਰ ਨਾਮ ਅਮੋਲਾ, ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬੜਾ ਹੀ ਅਮੋਲਕ ਹੈ, ਬੜਾ ਹੀ ਬੇਸ਼ ਕੀਮਤ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਫਰਮਾਇਆ ਹੈ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਤੇ ਨਾਲ ਇਹ ਵੀ ਆਖਿਆ, ਨਾਮ ਤੁਲ ਕਸ਼ ਅਵਰ ਨਾ ਹੋਏ, ਨਾਮ ਦੇ ਬਰਾਬਰ ਹੋਰ ਕੋਈ ਵਸਤੂ ਨਹੀਂ ਹੋ ਸਕਦੀ, ਉਹ ਸਹਿਜ ਸੁਹੇਲਾ। ਕਿਉਂਕਿ ਜਿਸ ਨੂੰ ਉਹ ਨਾਮ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਉਹ ਆਤਮਕ ਸੁੱਖ ਪ੍ਰਾਪਤ ਕਰਕੇ ਸੁਹੇਲਾ ਹਮੇਸ਼ਾ ਲਈ ਸੁਖੀ ਹੋ ਜਾਂਦਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸੰਗ ਸਹਾਈ ਛੋੜ ਨਾ ਜਾਈ ਉਹ ਅਗਹਿ ਅਤੁੱਲਾ। ਹਜ਼ੂਰ ਕਹਿੰਦੇ ਨੇ, ਗੁਰਮੁਖੋ ਉਹ ਵਾਹਿਗੁਰੂ ਅਗਹਿ ਸਾਡੇ ਮਨ ਦੀ ਪਕੜ ਤੋਂ ਵੀ ਰਹਿਤ ਹੈ, ਤੇ ਅਤੁੱਲਾ ਉਹਨੂੰ ਬੁੱਧੀ ਕਰਕੇ, ਬੁੱਧੀ ਰੂਪੀ ਤਰਾਜੂ ਕਰਕੇ ਤੁਲਿਆ ਵੀ ਨਹੀਂ ਜਾ ਸਕਦਾ। ਕਿਉਂਕਿ ਜਿਹੜੇ ਸਿਆਣੇ ਪੁਰਸ਼ ਨੇ ਨਾ, ਉਹ ਹਰ ਚੀਜ਼ ਨੂੰ ਆਪਣੀ ਬੁੱਧੀ ਨਾਲ ਤੋਲਦੇ ਨੇ, ਪਰ ਉਹ ਵਾਹਿਗੁਰੂ ਸਾਡੇ ਮਨ ਦੀ ਪਕੜ ਤੋਂ ਵੀ ਪਰੇ ਹੈ ਤੇ ਬੁੱਧੀ ਦੀ ਵੀ ਵਿਚਾਰ ਤੋਂ ਪਰੇ ਹੈ। ਸੰਗ ਸਹਾਈ ਛੋੜ ਨਾ ਜਾਈ, ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਆਪਣੇ ਪਿਆਰਿਆਂ ਦੇ ਨਾਲ ਹੋ ਕੇ ਸਹਾਈ ਸਹਾਇਤਾ ਕਰਦਾ ਹੈ ਤੇ ਉਹਨਾਂ ਨੂੰ ਕਦੇ ਵੀ ਲਾਵਾਰਿਸ ਛੱਡ ਕੇ ਨਹੀਂ ਜਾਂਦਾ। ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਬਿਰਦ ਹੈ, ਸੇਵਕ ਉਹ ਨਿਕਟੀ ਹੋਏ ਦਿਖਾਵੇ, ਉਹ ਆਪਣੇ ਸੇਵਕਾਂ ਨੂੰ ਨੇੜੇ ਹੋ ਕੇ ਦਿਖਾਉਂਦਾ ਹੈ। ਪ੍ਰੀਤਮ ਪਾਈ ਬਾਪ ਮੋਰੂ ਮਾਈ ਭਗਤਨ ਕਾ ਓਲਾ। ਹਜ਼ੂਰ ਕਹਿੰਦੇ ਨੇ, ਉਹ ਪਰਮੇਸ਼ਰ ਆਪਣੇ ਭਗਤਾਂ ਦਾ ਓਲਾ ਆਸਰਾ ਹੈ, ਓਲਾ ਦਾ ਅਰਥ ਆਸਰਾ, ਉਹ ਵਾਹਿਗੁਰੂ ਆਪਣੇ ਭਗਤਾਂ ਦਾ ਆਸਰਾ ਹੈ। ਤੇ ਪ੍ਰੀਤਮ ਭਾਈ ਹਜ਼ੂਰ ਕਹਿੰਦੇ, ਸਾਡਾ ਪਿਆਰਾ ਵੀ ਉਹੀ ਹੈ, ਸਾਡਾ ਭਰਾ ਵੀ ਉਹੀ ਹੈ, ਬਾਪ ਮੋਰੋਂ ਮਾਈ, ਤੇ ਮੇਰਾ ਪਿਤਾ ਵੀ ਉਹੀ ਹੈ ਤੇ ਮੇਰੀ ਮਾਤਾ ਵੀ ਉਹੀ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਖਾਇਆ, ਭਾਵ ਵਾਹਿਗੁਰੂ ਦੇ ਪਿਆਰੇ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਮਝਦੇ ਹਨ। ਅਲੱਖ ਲਿਖਾਇਆ ਗੁਰ ਤੇ ਪਾਇਆ, ਨਾਨਕ ਇਹ ਹਰ ਕਾ ਚੋਲਾ। ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਹੈ ਤੇ ਅਲੱਖ ਸੀ, ਪਰ ਗੁਰੂ ਨੇ ਕਿਰਪਾ ਕਰਕੇ ਉਹਨੂੰ ਲਿਖਾ ਦਿੱਤਾ, ਜਣਾ ਦਿੱਤਾ, ਗੁਰ ਤੇ ਪਾਇਆ, ਤੇ ਅਸੀਂ ਉਸ ਅਲੱਖ ਪ੍ਰਭੂ ਨੂੰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰ ਲਿਆ, ਨਾਨਕ ਇਹ ਹਰ ਕਾ ਚੋਲਾ। ਲੋ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜਾ ਵਾਹਿਗੁਰੂ ਦਾ ਚੋਲਾ, ਇਹ ਬੜਾ ਅਸਚਰਜ ਇੱਕ ਕੌਤਕ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਇੱਕ ਆਨੰਦਮਈ, ਇੱਕ ਬੜਾ ਅਸਚਰਜ ਤਮਾਸ਼ਾ ਹੈ ਵੀ ਉਹ ਗੁਰੂ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਅਲੱਖ ਸਰੂਪ ਨੂੰ ਲਿਖਾਇਆ ਹੈ। ਤੇ ਜਾਂ ਨਾਨਕ ਇਹ ਹਰ ਕਾ ਚੋਲਾ, ਚੋਲਾ ਦਾ ਅਰਥ ਵੀ ਚੋਲ ਮੋਲ ਸ਼ਬਦ ਤੋਂ ਵੀ ਵਾਹਿਗੁਰੂ ਦਾ ਅਸਚਰਜ ਕੌਤਕ ਵੀ ਕੀਤਾ ਹੈ। ਤੇ ਕੁਛ ਵਿਦਵਾਨਾਂ ਨੇ ਚੋਲਾ ਇੱਕ ਕਿਸਮ ਦੀ ਇੱਕ ਖੁਰਾਕ ਹੁੰਦੀ ਹੈ, ਚੋਲਾ ਜਿਵੇਂ ਆਪਾਂ ਪੁਰਾਣੇ ਸਮੇਂ ਦੇ ਵਿੱਚ ਚੂਰੀ ਮਾਈਆਂ ਬੀਬੀਆਂ ਕੁੱਟਦੀਆਂ ਸਨ, ਤੇ ਇਸੇ ਤਰ੍ਹਾਂ ਵੀ ਬਰਾਬਰ ਦਾ ਘਿਓ ਮੈਦਾ ਤੇ ਖੰਡ ਪਾ ਕੇ ਇੱਕ ਪਦਾਰਥ ਤਿਆਰ ਕੀਤਾ ਜਾਂਦਾ ਸੀ, ਉਹਨੂੰ ਵੀ ਚੋਲਾ ਕਹਿੰਦੇ ਸਨ। ਨਾਨਕ ਇਹ ਹਰ ਕਾ ਚੋਲਾ ਵੀ ਸਾਡਾ ਇਹ ਚੋਲਾ ਹੈ। ਇਹ ਖਾਸ ਕਰਕੇ ਪ੍ਰਾਹੁਣਚਾਰੀ ਵੇਲੇ ਇਹ ਚੋਲਾ ਪਦਾਰਥ ਪਰੋਸਿਆ ਜਾਂਦਾ ਸੀ, ਤੇ ਇਹਦੇ ਬਾਰੇ ਇੱਕ ਇਤਿਹਾਸਕ ਵੀ ਘਟਨਾ ਮਹਾਂਪੁਰਖ ਸਰਵਣ ਕਰਵਾਉਂਦੇ ਸਨ ਵੀ ਦੱਸਦੇ ਨੇ, ਇੱਕ ਭੈਣੀ ਨਾਮ ਕਰਕੇ ਪਿੰਡ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਪਿੰਡ ਵਿੱਚ ਗਏ ਤੇ ਦੱਸਦੇ ਨੇ, ਤੇ ਜਦੋਂ ਗੁਰੂ ਮਹਾਰਾਜ ਉਸ ਪਿੰਡ ਵਿੱਚ ਗਏ ਤੇ ਜਿਹੜਾ ਇਸ ਪਿੰਡ ਦਾ ਚੌਧਰੀ ਸੀ, ਸਰਪੰਚ ਸੀ, ਤੇ ਉਹਦੀ ਮਾਤਾ ਨੇ ਗੁਰੂ ਮਹਾਰਾਜ ਦੇ ਬਾਰੇ ਸੁਣਿਓ, ਬੜੀ ਸ਼ਰਧਾਲੂ ਸੀ, ਤੇ ਉਸਨੇ ਗੁਰੂ ਮਹਾਰਾਜ ਦੇ ਛਕਣ ਵਾਸਤੇ ਉਹ ਚੋਲਾ ਪਦਾਰਥ ਚੂਰੀ ਕੁੱਟ ਕੇ ਲਿਆਂਦੀ, ਬਰਾਬਰ ਦਾ ਘਿਓ ਮੈਦਾ ਤੇ ਖੰਡ ਪਾ ਕੇ ਜਦੋਂ ਚੋਲਾ ਲਿਆ ਕੇ ਗੁਰੂ ਮਹਾਰਾਜ ਨੂੰ ਭੇਟ ਕੀਤਾ, ਬੜੇ ਪ੍ਰੇਮ ਨਾਲ ਛਕਾਇਆ, ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਪੁੱਛਿਆ, ਭਾਈ ਤੁਹਾਡੇ ਪਿੰਡ ਦਾ ਨਾਮ ਕੀ ਹੈ? ਤੇ ਮਾਤਾ ਕਹਿਣ ਲੱਗੀ, ਮਹਾਰਾਜ ਸਾਡੇ ਪਿੰਡ ਦਾ ਨਾਮ ਭੈਣੀ ਹੈ। ਤੇ ਸਤਿਗੁਰੂ ਦੇ ਮੂੰਹੋਂ ਬਚਨ ਹੋਏ, ਕਹਿਣ ਲੱਗੇ, ਹੁਣ ਫਿਰ ਭੈਣੀ ਨਹੀਂ, ਹੁਣ ਇਸ ਪਿੰਡ ਦਾ ਨਾਮ ਚੋਲਾ ਹੋਵੇਗਾ, ਕਿਉਂਕਿ ਮਾਤਾ ਤੂੰ ਸਾਨੂੰ ਇਹ ਚੋਲਾ ਜੋ ਛਕਾਇਆ, ਹੁਣ ਪਿੰਡ ਦਾ ਨਾਮ ਚੋਲਾ ਹੋਵੇਗਾ। ਦੱਸਦੇ ਨੇ, ਜਦੋਂ ਮਾਤਾ ਨੇ ਘਰ ਜਾ ਕੇ ਦੱਸਿਆ ਵੀ ਗੁਰੂ ਮਹਾਰਾਜ ਨੇ ਆਪਣੇ ਪਿੰਡ ਦਾ ਨਾਮ ਚੋਲਾ ਰੱਖਿਆ ਹੈ, ਤੇ ਜਿਹੜਾ ਸਰਪੰਚ ਸੀ ਪਿੰਡ ਦੇ ਹੋਰ ਚੌਧਰੀ, ਉਹ ਕਹਿਣ ਲੱਗੇ ਵੀ ਹੋ ਨਹੀਂ ਸਕਦਾ, ਕਿਉਂਕਿ ਸਰਕਾਰੀ ਕਾਗਜ਼ਾਂ ਦੇ ਵਿੱਚ ਸਾਡੇ ਪਿੰਡ ਦਾ ਨਾਮ ਭੈਣੀ ਲਿਖਿਆ ਹੋਇਆ। ਤੇ ਉਸ ਵੇਲੇ ਸਤਿਗੁਰੂ ਦੇ ਪਾਸ ਆ ਕੇ ਬੇਨਤੀ ਕੀਤੀ। ਕਹਿਣ ਲੱਗੇ, ਨਹੀਂ, ਜੋ ਗੁਰੂ ਮਹਾਰਾਜ ਦੇ ਮੂੰਹੋਂ ਬਚਨ ਨਿਕਲਿਆ ਉਹ ਸੱਤ ਹੈ। ਦੱਸਦੇ ਨੇ ਸਤਿਗੁਰੂ ਕਹਿਣ ਲੱਗੇ, ਜਦੋਂ ਤੁਸੀਂ ਹੁਣ ਆਪਣੇ ਪਿੰਡ ਦੇ ਟਕੇ ਉਤਾਰਨ ਵਾਸਤੇ ਜਾਵੋ ਤਾਂ ਉਸ ਵੇਲੇ ਤੁਹਾਨੂੰ ਪੁੱਛਣਗੇ ਤੁਹਾਡਾ ਕਿਹੜਾ ਪਿੰਡ ਹੈ ਤੇ ਤੁਸੀਂ ਚੋਲਾ ਨਾਮ ਦੱਸਿਓ। ਉਹ ਕਹਿਣ ਲੱਗੇ, ਮਹਾਰਾਜ ਚਲੋ ਸੱਤ ਬਚਨ। ਜਦੋਂ ਉਹ ਟਕੇ ਉਤਾਰਨ ਵਾਸਤੇ ਗਏ ਚੌਧਰੀ ਤੇ ਉਹਨਾਂ ਨੇ ਪੁੱਛਿਆ, ਜਿਹੜੇ ਸਰਕਾਰੀ ਅਧਿਕਾਰੀ ਸਨ, ਵੀ ਤੁਸੀਂ ਕਿਹੜੇ ਪਿੰਡੋਂ ਆਏ ਹੋ? ਉਹ ਕਹਿਣ ਲੱਗੇ, ਅਸੀਂ ਚੋਲੇ ਪਿੰਡ ਤੋਂ ਆਏ ਹਾਂ। ਉਹ ਕਹਿੰਦੇ, ਚੋਲਾ ਪਿੰਡ ਤੇ ਇਸ ਇਲਾਕੇ ਵਿੱਚ ਕੋਈ ਹੈ ਹੀ ਨਹੀਂ। ਉਹ ਕਹਿੰਦੇ, ਨਹੀਂ ਹੈਗਾ। ਤੇ ਦੱਸਦੇ ਨੇ ਜਦੋਂ ਉਹਨਾਂ ਨੇ ਆਪਣਾ ਸਾਰਾ ਉਹ ਜਿਹੜਾ ਰੈਕਰਡ ਲਿਖਿਆ ਹੋਇਆ ਸੀ ਉਹਨੂੰ ਚੈੱਕ ਕੀਤਾ ਤੇ ਕਿਧਰੇ ਵੀ ਭੈਣੀ ਨਾਮ ਨਹੀਂ ਸੀ ਲਿਖਿਆ ਮਿਲਿਆ, ਸਭ ਥਾਵਾਂ ਤੇ ਚੋਲਾ ਹੀ ਲਿਖਿਆ ਮਿਲਿਆ। ਤੇ ਸਾਰੇ ਹੈਰਾਨ ਹੋਏ, ਕਹਿੰਦੇ, ਸਾਨੂੰ ਤੇ ਪਹਿਲਾਂ ਪਤਾ ਹੀ ਨਹੀਂ ਸੀ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਗੁਰੂ ਮਹਾਰਾਜ ਦਾ ਆਪਣਾ ਕੌਤਕ ਸੀ ਤੇ ਉਹਨਾਂ ਨੇ ਆਖਿਆ ਵੀ ਨਹੀਂ, ਅੱਜ ਤੋਂ ਬਾਅਦ ਤੁਹਾਡੇ ਪਿੰਡ ਦਾ ਨਾਮ ਚੋਲਾ ਹੀ ਹੋਵੇਗਾ। ਤੇ ਜਦੋਂ ਉੱਥੇ ਸਰਕਾਰੀ ਦਫ਼ਤਰ ਦੇ ਵਿੱਚ ਜਾ ਕੇ ਫੋਲਾ ਫਾਲੀ ਹੋਈ, ਉੱਥੇ ਵੀ ਸਾਰੇ ਚੋਲਾ ਨਾਮ ਹੀ ਲਿਖਿਆ ਮਿਲਿਆ। ਇਉਂ ਉਸ ਘਟਨਾ ਦੇ ਨਾਲ ਵੀ ਇਸ ਨੂੰ ਸੰਬੰਧ ਦੱਸਿਆ ਜਾਂਦਾ ਹੈ। ਤੇ ਤੀਸਰਾ, ਚੋਲਾ ਦਾ ਅਰਥ ਵੀ ਜਿਵੇਂ ਚੋਲਾ, ਚੋਲਾ ਸ਼ਬਦ ਹੈ ਨਾ, ਨਾਨਕ ਇਹ ਹਰ ਕਾ ਚੋਲਾ, ਚੋਲਾ ਕਹਿੰਦੇ ਨੇ ਪੁਸ਼ਾਕ ਨੂੰ, ਜਿਵੇਂ ਵੀ ਸਿੰਘ ਚੋਲਾ ਪਾਉਂਦੇ ਨੇ, ਇਸ ਲਈ ਤੀਜਾ ਅਰਥ ਵੀ ਉਹ ਕੀਤਾ। ਪਰ ਇੱਥੇ ਚੋਲਾ ਦਾ ਅਰਥ ਵੀ ਜਿਹੜਾ ਚੋਜ, ਇਹ ਵਧੇਰੇ ਢੁਕਦਾ ਹੈ ਵੀ ਨਾਨਕ ਇਹ ਹਰ ਕਾ ਚੋਲਾ, ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਅਚਰਜ ਚੋਲਾ ਦਾ ਅਰਥ ਕੌਤਕ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਤੇ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਹੈ ਤੇ ਇਹਨਾਂ ਨੂੰ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੰਗ ਸਹਾਈ ਛੋੜ ਨਾ ਜਾਈ, ਉਹ ਅਗਹਿ ਅਤੁਲਾ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਉਲਾ ਅਲਖ ਲਖਾਇਆ ਗੁਰ ਤੇ ਪਾਇਆ ਨਾਨਕ ਇਹੋ ਹਰ ਕਾ ਚੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।